ਪਰਮ ਪਿਤਾ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਵਿੱਚ ਨਮਸਕਾਰ ਹੈ। ਜਿਨ੍ਹਾਂ ਨੇ ਗਰੀਬ ਆਤਮਾ ਤੇ ਰਹਿਮ ਕੀਤਾ, ਆਪਣਾ ਜਸ਼ ਕਰਨ ਦਾ ਮੌਕਾ ਦਿੱਤਾ ਹੈ, ਭਗਤੀ ਕਰਨ ਦਾ ਦਾਨ ਦਿੱਤਾ ਹੈ। ਔਰ
ਮੈਂ ਇੰਕਲੀਨ ਅੰਤੇ ਲੋਸ ਪੀਸ ਸਗਰਾਦੋਸ ਦੇ ਨੁਸਤਰੋ ਸੰਯੋਰ ਤੋਂ ਪੋਦਰੋਸੋ ਸਾਵਣ ਕਿਰਪਾਲ quienes derramaron muchísima gracia sobre esta alma y nos dieron esta oportunidad de cantar sus alabanzas. Al darnos el don de su devoción, han permitido que este pobre ser haga su devoción.
Guru Nanak ne kaha, ohi bhulda parmatma nu jinu oh palave, ohi yaad karda hai jinu oh yaad karave.
El Guru Nanak Sahib dice que únicamente aquel a quien Dios Todopoderoso hace que se olvide de él, él se olvida de Dios Todopoderoso. Y únicamente aquella persona recuerda a Dios Todopoderoso a quien Dios mismo hace que le recuerde.
Jo kuch aap khanal ke kainat nu dekh rahe hain, jaldi firdi duniya nu daudi firdi nu dekh rahe hain, sant kehnde hai ke apne aap paida nahi hui, is rachana nu koi paida karn wala bhi hai, ਇਹਦੇ ਪਿੱਛੇ ਕੋਈ ਗੁਪਤ ਤਾਕਤ ਕੰਮ ਕਰਦੀ ਹੈ। ਸੰਤ ਉਸ ਨੂੰ ਪਰਮਾਤਮਾ ਕਹਿੰਦੇ ਹੈ, ਸ਼ਬਦ ਕਹਿੰਦੇ ਹੈ, ਨਾਮ ਕਹਿੰਦੇ ਹੈ।
Los santos nos dicen que todo aquello que vemos a través de nuestros ojos, el mundo que vemos, las cosas que vemos en este mundo, todo lo que se lleva a cabo en este mundo, vemos que las personas andan por aquí, por allá, hacen su trabajo, están haciendo, hacen aquello. Todas estas cosas no sucedieron por sí mismas. Dios Todopoderoso creó todas estas cosas y Él es el poder que está detrás de todas estas cosas. Él es la causa de que todo esto se lleve a cabo. Los santos llaman ese poder con el nombre de Dios Todopoderoso, el Shabbat o Nam.
Ohi Shabd ya Nam, jad de tar ke sansar de vich aunda hai, ohi sada guru khwaunda hai.
Ese mismo Shabbat, ese mismo Nam, cuando asume el cuerpo humano y mora entre nosotros, a ese Shabbat lo llamamos el Maestro.
Porque así es, chamde di akhan de naal, os Prabhu Parmatma nu dekh ni sakdege, o adrisht, te akhan pajate khud roshan ni, ya bijli de asre dekh di akhan, ya suri, ya chandrama, ya sitaryan de, jithe e panche chija na hon.
Como Dios es un ser invisible, nosotros no le podemos ver con estos ojos físicos. Estos ojos no tienen luz propia, únicamente pueden ver las cosas cuando existe otra fuente de luz, ya sea el sol o las estrellas o la luna, o a través de la electricidad. Únicamente a través de estos medios es que nuestros ojos pueden ver las cosas.
ਉਹ ਖੁਦ ਪਰਮਾਤਮਾ ਸੰਤਾਂ ਦੇ ਰੂਪ ਵਿੱਚ ਆ ਕੇ ਆਪਣਾ ਭੇਦ ਆਪ ਦੱਸਦਾ ਹੈ, ਕਿਉਂਕਿ ਗਾਈਆਂ ਮੱਝਾਂ ਸਾਨੂੰ ਗਿਆਨ ਨਹੀਂ ਕਰਦੀਆਂ ਕਰ ਸਕਦੀਆਂ ਗਈਆਂ, ਪਰਮਾਤਮਾ ਨੂੰ ਅਸੀਂ ਦੇਖ ਨਹੀਂ ਸਕਦੇ ਗੇ, ਇਸ ਵਾਸਤੇ ਉਹ ਸਾਡੇ ਇਨਸਾਨਾਂ ਦੇ ਵਿੱਚ ਇਨਸਾਨ ਬਣ ਕੇ ਆਉਂਦਾ ਹੈ, ਸੁਰਤੀ ਵਿੱਚ ਆਉਂਦਾ ਹੈ। ਬਰਮ ਬੋਲੇ ਕਾਇਆ ਦੇ ਓਲੇ, ਕਾਇਆ ਬਿਨ ਬਰਮ ਕਿਆ ਬੋਲੇ।
Dios Todopoderoso mismo, Él mismo viene y toma la forma humana y vive entre nosotros. Si Él viniera en el cuerpo de una vaca o de algún animal o en el cuerpo de las aves, ¿cómo podríamos entenderle? Por eso es que siempre toma la forma humana y mora entre nosotros. Brahm habla a través del cuerpo. ¿Cómo puede siquiera Brahm hablar si no tiene un cuerpo?
ਕਬੀਰ ਸਾਹਿਬ ਕਹਿੰਦੇ ਆ, ਰਾਮ ਕਬੀਰਾ ਏਕ ਹੈ ਕਹਿਣ ਸੁਣਨ ਕੋ ਦੋਏ, ਜਿੰਨਾ ਚਿਕਰ ਗੁਰੂ ਨਹੀਂ ਮਿਲਦਾ ਗਾ ਉਹਨਾਂ ਚਿਕਰ ਅਸੀਂ ਪਰਮਾਤਮਾ ਔਰ ਸੰਤਾਂ ਨੂੰ ਦੋ ਕਹਿੰਦੇ ਹੈ। ਜਦ ਗੁਰੂ ਮਿਲ ਜਾਂਦਾ ਹੈ ਫਿਰ ਸਾਨੂੰ ਭਿੰਨ ਭੇਸ ਨਜ਼ਰ ਨਹੀਂ ਆਉਂਦਾ ਗਾ।
ਕਬੀਰ ਸਾਹਿਬ ਦਿਸੇ ਕਿ ਕਬੀਰ ਈ ਦਿਓਸ ਨੁਸਤਰੋ ਸੰਯੋਰ ਸੋਨ ਉਨੋ ਪੇਰੋ ਦਿਸੇ ਕਿ ਸੋਨ ਦੋਸ ਅਨੋ ਸਰ ਕਿ ਨੋ ਇਨਕੋਂਟਰੇਮੋਸ ਉਨ ਮਾਇਸਟਰੋ ਪਰਫੈਕਟੋ ਨੋ ਪੋਦੇਮੋਸ ਇਨਕੋਂਟਰਾਰ ਲਾ ਡਿਫਰੈਂਸੀਆ ਐਂਟਰ ਐਲ ਮਾਇਸਟਰੋ ਈ ਦਿਓਸ ਤੋਦੋ ਪੋਦੇਰੋਸੋ। Únicamente después de ir donde un maestro perfecto nos damos cuenta que no, realmente no existe ninguna diferencia entre ellos dos.
Guru Arjan Dev Ji Maharaj kende hai, har ka sevak so har jeya, ped na jano mans deha, jyo jal tarang uthe bau paati, mil salale salal samayenda.
El Guru Arjan Dev Ji dice que el sirviente del Señor es exactamente igual al Señor. No piensen ni consideren que existe ninguna diferencia entre ellos, así él haya tomado el cuerpo humano. Así como la ola del agua no es diferente al agua, Igualmente, no existe ninguna diferencia entre Dios Todopoderoso y su servidor.
ਸਮੁੰਦਰ ਦੇ ਵਿੱਚੋਂ ਅਨੇਕਾਂ ਪ੍ਰਕਾਰ ਦੀਆਂ ਲਹਿਰਾਂ ਉੱਠ ਰਹੀਆਂ ਹਨ। ਇਸੇ ਤਰ੍ਹਾਂ ਜਦ ਪਰਮਾਤਮਾ ਦੇ ਵਿੱਚੋਂ ਲਹਿਰ ਉੱਠਦੀ ਹੈ, ਸੰਤ ਮਹਾਤਮਾ ਉਸ ਸਤਨਾਮ ਦੇ ਸਮੁੰਦਰ ਦੀ ਲਹਿਰ ਹੁੰਦੇ ਹੈ। ਜਿੰਨਾ ਚਿਰ ਪਰਮਾਤਮਾ ਦਾ ਹੁਕਮ ਹੁੰਦਾ ਹੈ, ਉਤਨਾ ਚਿਰ ਉਹ ਸੰਸਾਰ ਵਿੱਚ ਰਹਿੰਦੇ ਹੈ। ਫਿਰ ਸਮੁੰਦਰ ਦੇ ਵਿੱਚ ਜਿਵੇਂ ਉਹ ਲਹਿਰ ਬੈਠ ਜਾਂਦੀ ਹੈ, ਇਸੇ ਸਤਿਗੁਰੂ ਵੀ ਜਾ ਕੇ ਉਸੇ ਸਮੁੰਦਰ ਦੇ ਵਿੱਚ ਹੀ ਸਮਾ ਜਾਂਦਾ ਹੈ। ਸਾਨੂੰ ਪਤਾ ਹੈ ਜੋ ਚੀਜ਼ ਲਹਿਰ ਦੇ ਸਪੁਰਦ ਹੋ ਜਾਂਦੀ ਹੈ, ਉਹ ਚੀਜ਼ ਲਹਿਰ ਲੈ ਕੇ ਉਹਨੂੰ ਸਮੁੰਦਰ ਵਿੱਚ ਹੀ ਬੈਠ ਜਾਂਦੀ ਹੈ। ਜੋ ਆਤਮਾ ਉਸ ਲਹਿਰ ਸਮੁੰਦਰ ਸਤਿਗੁਰੂ ਦੇ ਨਾਲ ਜਾ ਕੇ ਮਿਲਾਪ ਕਰ ਲੈਂਦੀਆਂ ਹਨ, ਸਤਿਗੁਰੂ ਵੀ ਉਹਨਾਂ ਨੂੰ ਨਾਮ ਦੇ ਕੇ, ਨਾਮ ਦੀ ਕਮਾਈ ਕਰਾ ਕੇ ਆਪਦੇ ਦੇਸ਼ ਲੈ ਜਾਂਦਾ ਹੈ।
Igualmente los maestros son como las olas de ese inmenso océano. Ellos son creados en ese océano de Dios Todopoderoso. Vienen a este mundo para que nosotros realicemos la devoción de Dios Todopoderoso. Así como a aquella cosa que se entregue a las olas del océano, estas olas se encargan de llevarla a la profundidad del océano. Igualmente, cuando nosotros nos entregamos al Maestro, Él nos lleva a la profundidad de este océano que es Dios Todopoderoso. Nos hacen hacer la devoción, nos llevan consigo y nos llevan nuevamente de regreso a Dios Todopoderoso.
Entonces, Swami Ji Maharaj dice, Radha Swami Tara Nar Roop Jagat Vich Guru Hoye Jeev Chitaye.
Así que Swami Ji Maharaj dice, Radha Swami ha tomado la forma humana en este mundo. Y después de convertirse en un maestro, despierta a las almas que están en este mundo.
Jin jin manya bachan una ka tin ko sang lajaye.
Todos aquellos que crean en sus palabras, ellos los llevan consigo.
Jis vi jawane vich purn sant aaye, jo aatma ne unna to ja ke shabd naam da bhed liya, kamai kiti, unna de naal sachcha pyar kita, ਮਹਾਤਮਾ ਉਹਨਾਂ ਨੂੰ ਆਪਣੇ ਸਾਥ ਲੈ ਕੇ ਸੱਚਖੰਡ ਉਸੇ ਸਮੁੰਦਰ ਦੇ ਵਿੱਚ ਜਾ ਬੈਠੇ ਜਿਸ ਚੋਂ ਲਹਿਰ ਉੱਠੀ ਸੀ।
No importa en qué tiempo hayan tomado nacimiento los maestros en el pasado, todas aquellas personas que acudieron a ellos, todos quienes siguieron sus mandamientos, quienes siguieron las órdenes del maestro, les obedecieron e hicieron su devoción, los maestros se encargaron de llevarlos de vuelta a Dios Todopoderoso. Así como una ola lleva a aquello que se encuentra en el océano, lo lleva a la profundidad del océano, de la misma forma, los maestros toman a aquellas personas que van donde ellos, los llevan a la profundidad del océano, que es Dios Todopoderoso, y los llevan de vuelta al verdadero hogar.
Yo, Kabir Sahib, se llame Chai, Kabir Sahib, Nanu. ਆਪਣਾ ਰੂਪ ਬਣਾ ਕੇ ਸਾਥ ਲੈ ਗਏ। ਜੋ ਗੁਰੂ ਨਾਨਕ ਦੇ ਜਵਾਨੇ ਵਿੱਚ ਆਏ ਉਹਨਾਂ ਨੂੰ ਗੁਰੂ ਨਾਨਕ ਲੈ ਗਏ। ਜੋ ਬਾਬਾ ਜੈਮਲ ਸਿੰਘ ਦੇ ਜਵਾਨੇ ਵਿੱਚ ਆਏ ਉਹਨਾਂ ਨੂੰ ਬਾਬਾ ਜੈਮਲ ਸਿੰਘ ਜੀ ਆਪਣਾ ਰੂਪ ਬਣਾ ਕੇ ਲੈ ਗਏ ਹੈ। ਜਿਨ੍ਹਾਂ ਨੇ ਸਾਨੂੰ ਪਿਆਰੋ ਨਾਮ ਦਿੱਤਾ ਹੈ ਉਹ ਸਾਨੂੰ ਆਪਣਾ ਰੂਪ ਬਣਾ ਕੇ ਉਸੇ ਸਮੁੰਦਰ ਵਿੱਚ ਜਾ ਕੇ ਮਿਲ ਜਾਣਗੇ। ਸੋ ਜੇ ਭੂਤਾਂ ਪ੍ਰੇਤਾਂ ਦੀ ਤਰ੍ਹਾਂ ਇਹ ਦੁਨੀਆਂ 'ਚ ਹੀ ਚੱਕਰ ਲਾਉਣਾ ਹੈ ਤਾਂ ਪੂਰਨ ਮਹਾਤਮਾ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਹੋ ਸਕਦਾ ਹੈ?
En el tiempo de Kabir Sahib, cuando él estuvo vivo, aquellas personas que acudieron a Kabir Sahib, él los convirtió en su propia forma y los llevó de vuelta a Dios Todopoderoso. Igualmente, aquellas personas que vivieron durante el tiempo del Guru Nanak, él también los convirtió en su propia forma y les dio la liberación. Igualmente, aquellas personas que estuvieran vivas durante el tiempo de Baba Jaimal Singh, él los convirtió en su propia forma y los llevó de regreso a Dios. Igualmente, aquellos maestros que nos han dado la iniciación, ellos también harán que nosotros tomemos su propia forma y nos llevarán a la profundidad de ese océano. En otras palabras, ellos nos darán la liberación. Si después de ir donde un maestro y de tomar a un maestro perfecto, si uno tiene que volver una y otra vez a este mundo como un espanto, ¿de qué vale tomar a un maestro así?
Baba Jaimal Singh ne ek premi naam ditta. ਉਹ ਕਹਿਣ ਲੱਗਿਆ ਕਿ ਮਹਾਰਾਜ ਜੀ, ਤੁਸੀਂ ਦਇਆ ਤਾਂ ਕੀਤੀ ਨਾਮਦਾਨ ਦੀ, ਕੀ ਇਹ ਸੱਚ ਹੈ ਕਿ ਤੁਸੀਂ ਲੈਣ ਆਓਗੇ? ਸੰਤ ਦਇਆ ਦੇ ਪੁੰਜ ਹੁੰਦੇ ਹੈ, ਕਦੇ ਕਦੇ ਦਇਆ ਦੇ ਵਿੱਚ ਆ ਕੇ ਆਪਣਾ ਭੇਦ ਜ਼ਾਹਰ ਵੀ ਕਰ ਦਿੰਦੇ ਹੈ। ਉਹ ਕਹਿੰਦੇ ਤੂੰ ਮੇਰੇ ਕੱਪੜੇ ਦੇਖ ਲੈ, ਜਿੱਦੇ ਲੈਣ ਆਊਂਗਾ ਆਹ ਹੀ ਹੋਣਗੇ। ਮਹਾਰਾਜ ਸਾਵਣ ਸਿੰਘ ਦੱਸਦੇ ਹੁੰਦੇ ਸੀਗੇ ਕਿ ਜਦੋਂ ਦਾ ਅੰਤ ਸਮਾਂ ਆਇਆ, ਵਾਕਿਆ ਉਹਨੇ ਕਿਹਾ ਕਿ ਬਾਬਾ ਜੀ ਆਏ ਹੈ, ਮੈਂ ਜਾ ਰਿਹਾ ਹੈ, ਐਸੀ ਉਹਨਾਂ ਦੇ ਕੱਪੜੇ ਹੈ।
En una ocasión, Baba Jaimal Singh inició a una persona. Ese amado le preguntó a Baba Jaimal Singh, ¿es cierto que tú vendrás por mí cuando yo abandone este cuerpo, cuando llegue mi muerte? Con mucha benevolencia me has dado la iniciación y me han dicho que tú vendrás por mí en el momento de mi muerte. ¿Es esto cierto? Los maestros son el océano de la gracia. En algunas ocasiones ellos crean su voluntad y en esta voluntad ellos ocasionalmente revelan su secreto. Con mucha benevolencia, Baba Jaimal Singh le respondió a ese amado, le dijo, sí, amado mío, en el momento de tu muerte yo vendré por ti, fíjate bien en la ropa que tengo puesta, pues vendré con esta misma ropa cuando te tenga que llevar. Baba Jaimal Singh decía que en el momento de la muerte de ese amado, el amado había dicho, Baba Jaimal Singh ha venido a llevarme y tiene puesta la misma ropa que tenía puesta el día en que me dio la iniciación.
ਮਹਾਰਾਜ ਸਾਵਨ ਸਿੰਘ ਆਪਣੇ ਸਤਸੰਗ ਦੇ ਵਿੱਚ ਦੱਸਦੇ ਹੁੰਦੇ ਸੀਗੇ ਕਿ ਕਿਸ ਤਰ੍ਹਾਂ ਆਤਮਾ ਦਾ ਗੰਦਾ ਖਿਆਲ ਹੋ ਗਿਆ, ਉਹ ਨਰਕਾਂ ਨੂੰ ਚਲੀ ਗਈ। ਬਾਬਾ ਜੈਮਲ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਵੀ ਉਸ ਨੂੰ ਨਰਕਾਂ ਦੇ ਵਿੱਚੋਂ ਲਿਆ ਕੱਢ ਕੇ। ਮਹਾਰਾਜ ਜੀ ਕਹਿਣ ਲੱਗੇ ਕਿ ਮੈਂ ਗਿਆ, ਉਸ ਨੂੰ ਪੁੱਛਿਆ ਕਿ ਤੇਰੇ ਸਿਮਰਨ ਯਾਦ ਹੈ, ਉਹ ਕਹਿਣ ਲੱਗੀ ਨਹੀਂ। ਫਿਰ ਕਿਹਾ ਕਿ ਸਤਿਗੁਰੂ ਦਾ ਸਰੂਪ ਯਾਦ ਹੈ, ਕਹਿਣ ਲੱਗੀ ਨਹੀਂ। ਮਹਾਰਾਜ ਜੀ ਕਹਿਣ ਲੱਗੇ ਕਿ ਮੇਰੀ ਆਵਾਜ਼ ਸੁਣਦੀ ਹੈ, ਉਹ ਕਹਿਣ ਲੱਗੀ ਹਾਂ। ਅੱਗੇ ਤੂੰ ਮੇਰੀ ਆਵਾਜ਼ ਫੜ ਕੇ ਹੀ ਪਿੱਛੇ ਪਿੱਛੇ ਤੁਰੀ ਆ, ਉਹ ਕਹਿਣ ਲੱਗੀ ਹੁਣ ਸਿਮਰਨ ਵੀ ਮੇਰੇ ਯਾਦ ਹੈ, ਗੁਰੂ ਦਾ ਸਰੂਪ ਵੀ ਆਉਂਦਾ ਹੈ, ਮੈਨੂੰ ਕੋਈ ਕਸ਼ਟ ਨਹੀਂ। ਮੈਂ ਦੇਖ ਰਹੀ ਹਾਂ ਕਿ ਨਰਕਾਂ ਦੇ ਵਿੱਚ ਜੀਵਾਂ ਨੂੰ ਕਿੰਨਾ ਕਸ਼ਟ ਮਿਲ ਰਿਹਾ ਹੈ।
En una ocasión, Baba Sawan Singh contaba la historia de un amado cuyos pensamientos se habían vuelto demasiado malos y a causa de eso él había tenido que ir a los infiernos. Baba Jaimal Singh le dijo al maestro Sawan Singh que fuera hasta el infierno para sacar a ese amado. Cuando Baba Sawan Singh fue a rescatar a esa alma del infierno, le preguntó al alma, ¿tú recuerdas el Simran? Y el alma le dijo, no, no lo recuerdo. Luego le preguntó, ¿te acuerdas de la forma del maestro? A lo cual el alma respondió, no, no recuerdo la forma del maestro. El maestro Sawan Singh le preguntó, ¿puedes escuchar mi voz? El alma le respondió, sí, sí la puedo escuchar. El maestro Sawan Singh entonces le dijo que escuchara su voz y que siguiera la voz, y de esta forma fue sacando al alma. A medida que el alma iba siguiendo la voz del maestro Sawan Singh, ella comenzó a decir, ahora sí recuerdo el Simran, ahora sí recuerdo muy claramente la forma del maestro. También el alma pudo ver muy claramente cómo eran atormentadas las demás almas en los infiernos y cuánto sufrimiento recibían allí.
Main apne Guru Dev di diana thok baja ke gal kehna hai ke sasangi de ant samay usnu pareshan na karo, eh nahi ke ohde cylinder lagge ਆਕਸੀਜਨ ਤੇ ਆਕਸੀਜਨ ਲੱਗੀ ਹੈ, ਸਿਲੰਡਰ ਲੱਗੇ ਹੈ ਜਾਂ ਅਸੀਂ ਉਦੋਂ ਰੋ ਪਿੱਟ ਰਹੇ ਹੈ, ਉਹ ਸਾਨੂੰ ਦੱਸ ਕੇ ਜਾਵੇ ਨਹੀਂ। ਉਹਨੂੰ ਸ਼ਾਂਤ ਮੈਂ ਢੰਗ ਨਾਲ ਚੋਲਾ ਛੱਡਣ ਦਿਓ, ਪੁੱਛੋ ਕਿ ਸਿਮਰਨ ਯਾਦ ਹੈ, ਗੁਰੂ ਦਾ ਸਰੂਪ ਯਾਦ ਹੈ, ਉਹ ਜ਼ਰੂਰ ਦੱਸ ਕੇ ਜਾਏਗਾ ਕਿ ਗੁਰੂ ਆਇਆ ਹੈ, ਮੈਂ ਜਾ ਰਿਹਾ ਹੈ।
Con la gracia de mi bien amado maestro y también con gran confianza yo les puedo decir esto, que si en algún momento alguna persona iniciada va a abandonar el cuerpo, no lo perturben y no vayan donde él diciéndole si quieren el oxígeno, si quieren esto o si quieren lo otro. No lloren cerca de él, no lo perturben y ni siquiera deben preguntarle si el maestro ha venido. Simplemente estén en paz y hagan su simran. Si ustedes mantienen silencio, se mantienen tranquilos y hacen su simran, esta persona, la misma persona les dirá si el maestro ha venido y a dónde se lo va a llevar.
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਪ੍ਰਭ ਸੁਆਮੀ ਕੰਤ ਵਿਹਾਉਣਿਆ ਮੀਤ ਮੀਤ ਸੱਜਣ ਸਵਜਾਮ। ਜਿਹੜੇ ਭੈਣ ਭਰਾ ਹੈ, ਰਿਸ਼ਤੇਦਾਰ ਹੈ ਪਿਆਰਿਓ, ਇਹ ਜਿੰਦੇ ਜੰਮ ਚਿੰਬੜੇ ਹੋਏ ਆ, ਦੂਸਰੇ ਜੰਮ ਤਾਂ ਅਸੀਂ ਮੌਤ ਤੋਂ ਬਾਅਦ ਦੇਖਦੇ ਹਾਂ, ਇਹ ਕਦੋਂ ਕਿਸੇ ਨੂੰ ਸ਼ਾਂਤੀ ਨਾਲ ਮਰਨ ਦਿੰਦੇ ਹੈ? ਇਹ ਤਾਂ ਮਹੀਨਿਆਂ ਬੱਧੀ ਸਾਲਾਂ ਬੱਧੀ ਪਿੱਛੋਂ ਨਹੀਂ ਰੋਣੋਂ ਹਟਦੇ ਗਏ।
El Guru Arjan Dev Ji dice que todos nuestros amigos, hermanos, hermanas, todos los parientes y todas las personas que tenemos alrededor no son menos que los ángeles de la muerte en vida. Nosotros veremos el ángel de la muerte cuando nos llegue la muerte, cuando sea el momento de partir, pero estas otras personas son como los ángeles de la muerte que vemos en vida, porque ellos están tan apegados a nosotros y no, ni siquiera nos dejan morir en paz.
Guru Nanak Dev Ji Maharaj kende si aapo apne tandya karke ronne hai ke sada jadon jiunda siga sanu ve sukh dinda siga gaah nu sukh dinda kyunki mufat da naukar milya hunda hai is vaste aap kehne lage ho pyare oh hun kade vi nahi sunega lokan nu sunaune ho
El Guru Nanak Sahib dice que cuando muere una persona las personas lamentan la muerte del que acaba de partir, pero realmente no lamentan la muerte de esa persona, sino que se lamentan porque ellos no saben cómo van a seguir adelante ni quién va a hacer aquellas cosas que hacía ese amado. Ellos no saben qué van a hacer ellos ahora que esta otra persona ha partido. El Guru Nanak dice que se lamenta la muerte de una persona. Esa persona ya no los puede oír y ustedes simplemente se están lamentando por ustedes mismos.
Arti bachan pehla shabad dusra santan di bani panna 46. Radha Swami Tara Nar Rup Jagat Me Gore Ho E Jeeva Chitae Radha Swami Tara Nar Rup Jagat Me गुरे होए जीव चिताए जिन जिन माना बचन समझ के तिन को संग लगाए
स्वामी जी महाराज कहंदे है खुदो परमात्मा इंसान दा जामा तार के साडे विचकार आउंदा है ਜੋ ਉਹਦਾ ਬਚਨ ਮੰਨ ਕੇ ਸ਼ਬਦ ਨਾਮ ਲੈ ਕੇ ਕਮਾਈ ਕਰਦੇ ਹੈ ਉਹਨਾਂ ਨੂੰ ਉਹ ਨਾਲ ਲੈ ਜਾਂਦੇ ਹੈ
ਸਵਾਮੀ ਜੀ ਮਹਾਰਾਜ ਦਿਸੇ ਕਿ ਦਿਓਸ ਤੋ ਪੋਇਰੋਸੋ ਵੀਨੇ ਤੋਮਾ ਇਲ ਕੁਰਪੋ ਹਮਾਨੋ ਮੋਰਾ ਇੰਟਰੇ ਨੋਸੋਤਰੋਸ Aquellas personas que creen en él y que le obedecen, que siguen sus mandamientos, ellos pueden lograr avanzar.
Guru kanda hai, bhai sharab chhad de, meat chhad de, par istri chhad de, istri ya ta prae mard nu chhad de, apni roji roti jehdi hai, kise acche dhang tareeke naal, tu kama haram khana chhad de, is vaaste kehn lagya, je main tenu pher itthe chhad ke nahi jaunga. ਇਹ ਨਹੀਂ ਕਬੀਰ ਸਾਹਿਬ ਕਹਿੰਦੇ ਗੁਰੂ ਵਿਚਾਰਾ ਕਿਆ ਕਰੇ ਜੇ ਸਿੱਖਣ ਵਿੱਚ ਚੂਕ ਅੰਧੇ ਇੱਕ ਨਾ ਲੱਗੀ ਜੇ ਵਾਸ ਵਜਾਈ ਫੂਕ
ਇਹ ਮਾਇਸਟਰੋ ਦਿਸੇ ਦੇਹਨ ਦੇ ਤੋਮਾਰ ਵੀਨੋ ਈ ਦੇਹਨ ਦੇ ਕਮਰ ਕਰਨੀ ਨੋ ਸਿਆਨ ਅਡੁਲਟਰੋਸ ਗਾਨਨਸੇ ਸੁ ਸੁਸਟੈਂਟੋ ਆ ਟਰਾਵੇਸ ਦੇ ਲੋਸ ਮੈਡੀਓਸ ਓਨੇਸਟੋਸ ਹਾਗਨ ਟੋਡੋ ਐਸਟੋ ਕੇ ਲੈਸ ਪੀਡੋ ਈ ਦੇ ਐਸਟਾ ਫੋਰਮਾ ਜੋ ਨੁਨਕਾ ਲੋਸ ਅਬਾਂਡੋਨਾਰੇ ਇਨ ਐਸਟੇ ਮੁੰਡੋ ਪੇਰੋ ਸੀ ਨੋ ਹਸੇਮੋਸ ਲੋ ਕੇ ਨੋਸ ਪੀਡੇ ਇਲ ਮਾਇਸਟਰੋ ਕੇ ਪੁਏਡੇ ਹਸੇਰ ਇਨਕਲੂਸੀਵੇ ਇਲ ਮਾਇਸਟਰੋ Kabir Sahib dice, ¿qué puede hacer el maestro si los discípulos no desean mejorar? Si no aceptan las palabras del maestro, ¿cómo es posible para el maestro liberarlos?
Jin jin mana bachan samajh ke tin ko sang lagaye kar sat sang सार रस पाया पी पी तृप्त अघाए गुरु संग प्रीत करी उन ऐसी जस चकोर चंदाए
ਸਵਾਮੀ ਜੀ ਮਹਾਰਾਜ ਕਹਿਣ ਲੱਗੇ ਕਿ ਜਿਨ੍ਹਾਂ ਨੂੰ ਪਰਮਾਤਮਾ ਬਖਸ਼ ਦਿੰਦਾ ਹੈ ਕਿ ਬਈ ਤੈਨੂੰ ਨਾਮ ਮਿਲੇਗਾ ਪੂਰਾ ਗੁਰੂ ਮਿਲੇਗਾ ਉਸ 'ਤੇ ਭਰੋਸਾ ਕਰੇਗਾ ਜੋ ਗੁਰੂ ਕਹੇਗਾ ਉਹ ਇਹ ਕਰੇਗਾ
ਸਵਾਮੀ ਜੀ ਮਹਾਰਾਜ ਦਿਸੇ ਕਿ ਅਕੇਲੀਆਂ ਪਰਸੋਨਸ ਕਿ ਹਨ ਰਸੀਵੀਦੋ ਲਾ ਬੈਂਡੀਸੀਓਨ ਦੇ ਦਿਓਸ ਪਰ ਐਲੋਸ ਸੇ ਆ ਡਿਸੀਡੀਡੋ ਕੁਆਂਡੋ ਹਨ ਦੇ ਵੈਨਿਰ ਅਲ ਮੁੰਡੋ ਈ ਕੁਆਂਡੋ ਵੈਂਗਨ ਅਲ ਮੁੰਡੋ ਕਿ ਵਾਨ ਆ ਇਨਕੋਂਟਰਾਰ ਆ ਉਨ ਮਾਇਸਟਰੋ ਪਰਫੈਕਟੋ Ellos recibirán el nam del maestro y con mucha fe y confianza ellos harán su meditación.
ਉਹਨਾਂ ਨੂੰ ਗੁਰੂ ਦੇ ਜੋ ਬਚਨ ਹੈ ਅੰਮ੍ਰਿਤ ਸਮਾਨ ਹੁੰਦੇ ਹੈ ਉਹ ਜਿਵੇਂ ਜਿਵੇਂ ਉਹਨਾਂ ਨੂੰ ਸੁਣਦੇ ਹੈ ਉਵੇਂ ਉਵੇਂ ਉਹਨਾਂ ਤੇ ਅਮਲ ਕਰਦੇ ਹੈ
Para aquellos amados las palabras del maestro son como el néctar y así como escuchan las palabras del maestro así obedecen
ਉਹਨਾਂ ਦਾ ਕਿਸ ਤਰ੍ਹਾਂ ਗੁਰੂ ਦੇ ਨਾਲ ਪਿਆਰ ਹੁੰਦਾ ਹੈ ਸਵਾਮੀ ਜੀ ਮਹਾਰਾਜ ਇੱਕ ਐਸੀ ਮਿਸਾਲ ਦੇ ਕੇ ਸਮਝਾਉਂਦੇ ਹੈ ਜਿਵੇਂ ਚੰਦ ਚਕੋਰ ਦੀ ਹੁੰਦੀ ਹੈ ਚਕੋਰ ਚੰਦਰਮਾ ਚੜ੍ਹ ਜਾਂਦਾ ਹੈ ਚਕੋਰ ਧਿਆਨ ਲਾ ਕੇ ਬੈਠ ਜਾਂਦਾ ਹੈ ਉਹ ਅੱਖ ਨਹੀਂ ਚਮਕਦਾ ਗਾ ਧੌਣ ਇੱਧਰ ਉੱਧਰ ਨਹੀਂ ਕਰਦਾ ਗਾ, ਬੇਸ਼ੱਕ ਉਹ ਦੁੱਖਣ ਲੱਗ ਜਾਵੇ, ਉਹਨੂੰ ਇਤਨਾ ਵਸਾ ਨਹੀਂ ਕਿ ਮੇਰਾ ਪਿਆਰਾ ਜਿਹੜਾ ਹੈ ਅੱਖਾਂ ਤੋਂ ਪਾਸੇ ਹੋ ਜਾਵੇ। ਇਹੀ ਇਸੇ ਤਰ੍ਹਾਂ ਦੀ ਗੁਰੂ ਔਰ ਸਿੱਖ ਦੀ ਪ੍ਰੀਤ ਹੁੰਦੀ ਹੈ। ਜੇ ਭਾਗ ਨਾਲ ਦਰਸ਼ਨ ਮਿਲ ਜਾਂਦਾ ਹੈ, ਉੱਥੇ ਚਕੋਰੀ ਦੀ ਤਰ੍ਹਾਂ ਧਿਆਨ ਲਾ ਕੇ ਬੈਠ ਜਾਂਦਾ ਹੈ।
¿Qué clase de amor tienen tales amados por el maestro? Swamiji Maharaj nos explica las cosas muy bien dándonos un bello ejemplo. Este ejemplo es del pájaro de la luna y la luna. Cuando sale la luna, el pájaro de la luna se queda mirándola fijamente y a medida que va avanzando la luna en el cielo, él va corriendo su cuello, pero ni siquiera por un solo momento le quita la mirada a la luna. Esta ave siempre desea recibir el darshan de la luna. Igualmente, aquellos amados que cuando reciben la oportunidad de recibir el darshan del maestro, cuando tienen esta oportunidad de recibir su darshan, ni siquiera por un solo momento ellos quieren de dejar de recibir el darshan.
Guru Arjan Dev Ji Maharaj kende hai, main dekh dekh na rajha guru satgur deha.
El Guru Arjan Dev Ji Maharaj dice, no logro la total satisfacción mirando únicamente al cuerpo del maestro.
ਮਹਾਰਾਜ ਕਿਰਪਾਲ ਨੇ ਨਿੱਜੀ ਤੌਰ 'ਤੇ ਮੈਨੂੰ ਦੱਸਿਆ ਕਿ ਇੱਕ ਦਿਨ ਅਸੀਂ ਰਾਤ ਦਾ ਟਾਈਮ ਸੀਗਾ, ਮਹਾਰਾਜ ਸਾਵਣ ਸਿੰਘ ਦੀਆਂ ਲੱਤਾਂ ਪੁੱਟ ਰਹੇ ਸੀਗੇ, ਡਾਕਟਰ ਜਾਨ ਚੰਦ ਔਰ ਮਹਾਰਾਜ ਕਿਰਪਾਲ। ਜਦੋਂ ਦੇਖਿਆ ਕਿ ਦਿਆਲੂ ਕਿਰਪਾਲ ਹੁਣ ਦਇਆ ਦੇ ਵਿੱਚ ਹੈ, ਪੁੱਛਣ ਲੱਗੇ ਕਿ ਮਹਾਰਾਜ ਜੀ ਅੰਦਰ ਕਿਸ ਤਰ੍ਹਾਂ ਦਾ ਸਰੂਪ ਆਏਗਾ, ਅੰਦਰ ਔਰ ਬਾਹਰ ਦਾ ਕੀ ਫਰਕ ਹੈ। ਉਹ ਕਹਿਣ ਲੱਗੇ, ਕਿਰਪਾਲ ਸਿੰਘ, ਜੋ ਕੁਛ ਤੂੰ ਅੱਖਾਂ ਨਾਲ ਦੇਖਦਾ ਹੈ ਅੰਦਰ ਇਸੇ ਸ਼ਕਲ ਵਿੱਚ ਹੀ ਜਿਹੜੇ 'ਚ ਨਾਮ ਦਿੱਤਾ ਹੈ ਉਹ ਆਏਗਾ। ਹੁਣ ਤੁਸੀਂ ਸੋਚ ਕੇ ਦੇਖ ਲਓ, ਜਿਸ ਸ਼ਕਲ ਨੇ ਤੁਹਾਨੂੰ ਆਖਰੀ ਵਕਤ ਲੈਣ ਵਾਸਤੇ ਆਉਣਾ ਹੈ, ਕਿ ਉਸ ਦਾ ਜੇ ਅਸੀਂ ਰੋਜ਼ ਰੋਜ਼ ਮਸ਼ਕ ਕਰਾਂਗੇ, ਦੇਖਾਂਗੇ ਔਰ ਇਹੀ ਦਿਲ 'ਚ ਬਿਠਾਈਏ ਕਿ ਸਾਨੂੰ ਇਹ ਸ਼ਕਲ ਨੇ ਲੈਣ ਵਾਸਤੇ ਆਉਣਾ ਹੈ, ਕਿ ਅਸੀਂ ਉਸ ਨੂੰ ਦੇਖ ਕੇ ਰੱਜ ਲਾਂਗੇ, ਕਿ ਆਪਦੇ ਭਾਗ ਨਹੀਂ ਸਲਾਵਾਂਗੇ, ਕਿ ਸ਼ੁਕਰ ਹੈ ਸਾਨੂੰ ਇਹਦੇ ਦਰਸ਼ਨ ਹੁੰਦੇ ਹੈ।
En una ocasión el maestro Kirpal Singh Ji me contó esto personalmente. En una ocasión cuando el maestro Kirpal y el doctor Johnson le estaban dando un masaje al maestro Sawan Singh, el maestro Kirpal se dio cuenta que el maestro Sawan Singh estaba muy complacido y en su voluntad se presentaba como un ser muy benévolo. Entonces el maestro Kirpal en ese momento le preguntó, maestro, ¿en qué forma viene el maestro internamente? El maestro Sawan Singh le respondió, Kirpal Singh, tu interior vendrá aquella forma, la misma forma que te dio la iniciación. Entonces, cuando aquella forma que les dio la iniciación, cuando esa forma es la que va a venir a llevárselos en el momento de la muerte, ¿no querrán ustedes entonces mirarla una y otra vez? ¿Nosotros no recordaríamos acaso esa forma todos los días y a cada momento? Y cuando ustedes tienen la oportunidad de ver aquella forma, ¿no se sentirán acaso como los seres más afortunados?
Guru Arjan Dev Ji Maharaj kende hai ke dharm granth padhyan da, ved shastra padhyan da sanu taan hi fayda hai je assi unna tat saar nu samjhde hai. Har ved shastra de vich ki tat hai, ki saar hai, ke purn santan di sharan lendeyan tusi dhil na karo, aals na karo, unna to naam lo, apne ghar wapas pahunch jao.
El Guru Arjan Dev Ji dice que el propósito detrás del cual uno lee los libros sagrados y la única razón para leer estos libros sagrados es que uno logre comprender la esencia misma de lo que hablan esos libros sagrados. ¿Cuál es la esencia de todas las escrituras sagradas y cuál es el significado detrás de ellas? Todas las escrituras sagradas nos dicen exactamente lo mismo, nos dicen no debemos demorar, si tenemos la oportunidad de ir donde un maestro perfecto debemos hacerlo de inmediato.
Guru Arjan Dev Ji Maharaj kende hai, ved shastra si padhde hain, unna nu samjhde ni, koi chandrama da vart rakhda hai, koi hor kise din da vart rakhda hai, jehde ke parmatma de kise lekhe vich ni gaye. ਆਪ ਕਹਿਣ ਲੱਗੇ, ਇਹਨਾਂ ਚੋਂ ਕਿਹੜਾ ਕਿਹਨੇ ਆਪਦਾ ਜਨਮ ਸਵਾਰ ਲਿਆ, ਜਿਹਨੇ ਅੱਖਾਂ ਨਾਲ ਗੁਰੂ ਨੂੰ ਜਾ ਕੇ ਦੇਖ ਲਿਆ?
El Guru Arjan Dev Ji Maharaj nos dice, leemos los Vedas y los Shastras, pero no comprendemos lo que está escrito allí. Algunas personas ayunan el lunes, algunas personas ayunan otro día, otras personas inclusive ayunan en nombre de otros dioses. Esas cosas no son contadas o no valen de nada en ninguna parte. Quienes han hecho de su vida humana un éxito, únicamente aquellas personas que han ido a recibir el darshan de un maestro perfecto.
Ved pade sampurna tat sarna pekhan ਵਰਤ ਕਰੇ ਚਿੰਦ ਰਹਿਣਾ ਸੇ ਕਿਸੇ ਨਾ ਲੇਖਣ ਤਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖਿਆ.
Ellos leen los Vedas, pero no comprenden su significado. Ayunan en nombre de la luna, pero eso no les sirve de nada. Aquellos quienes han visto al maestro, solo ellos logran hacer de su vida un éxito. Al disfrazarnos o aparentar ser algo distinto, no podemos obtener al Señor. Esta es la enseñanza más verdadera de todas.
Guru Sang Preet Kari Un Aisi Ja Sach Kor Chandaye Gur Bin Kal Ne Padat Kadi Ek Dam Dam Man ਕੋਲਾਏ ਜਬ ਗੁਰੂ ਦਰਸ਼ਨ ਮਿਲੇ ਪਾਗ ਸੇ ਮਗਨ ਹੋਤ ਜਸ ਬਛੜਾ ਗਾਏ.
ਸਵਾਮੀ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਚੰਦਰਮਾ ਔਰ ਚਕੋਰ ਵਾਲਾ ਗੁਰੂ ਨਾਲ ਪਿਆਰ ਹੈ, ਉਹਨਾਂ ਨੂੰ ਜਦੋਂ ਗੁਰੂ ਦਾ ਦਰਸ਼ਨ ਹੁੰਦਾ ਹੈ ਉਸ ਘੜੀ ਦੇ ਬਲਿਹਾਰ ਜਾਂਦੇ ਹੈ. ਉਹ ਘੜੀ ਨੂੰ ਪਵਿੱਤਰ ਸਮਝਦੇ ਹੈ ਕਿ ਧੰਨ ਹੈ ਸਾਡੇ ਦਰਸ਼ਨ ਹੋ ਗਏ ਹੈ. ਕਹਿਣ ਲੱਗੇ ਗੁਰੂ ਦੇ ਦਰਸ਼ਨ ਵੇਖ ਕੇ ਉਹ ਇਸ ਤਰ੍ਹਾਂ ਖੁਸ਼ ਹੋ ਜਾਂਦੇ ਹੈ ਜਿਵੇਂ ਗਊ ਨੂੰ ਦੇਖ ਕੇ, ਜਿਵੇਂ ਗਊ ਬਛੜੇ ਨੂੰ ਦੇਖ ਕੇ ਖੁਸ਼ ਹੋ ਜਾਂਦੀ ਹੈ.
Swami Ji Maharaj dice que aquellas personas que su amor es como el amor que siente el ave o el pájaro de la luna con la luna, aquellas personas que están enamoradas de esa forma con el maestro, ellos siempre están dispuestos a sacrificarlo todo para tener esta oportunidad. Lo sacrifican todo por este momento cuando ellos puedan recibir el darshan de su maestro. Así como la vaca se siente feliz cuando ve a su ternero, de la misma forma, aquellas personas que aman al maestro de esta forma, ellos se sienten sumamente felices cuando tienen la oportunidad de recibir el darshan del maestro.
ਜਬ ਗੁਰੂ ਦਰਸ਼ਨ ਮਿਲੇ ਪਾਗ ਸੇ ਮਗਨ ਹੋਤ ਜਸ ਬਛੜਾ ਗਾਏ ਐਸੀ ਪ੍ਰੀਤ ਲਗੀ ਜਿਨ ਗੁਰਮੁਖ ਸੋ ਸੋ ਗੁਰੂ ਅਪਣਾਏ ਤਨ ਕੀ ਲਗਨ ਭੋਗ ਇੰਦਰੀ ਕੇ ਛਿਨ ਮੇ ਸਭ ਬਿਸਰਾਏ.
ਆਪ ਕਹਿਣ ਲੱਗੇ ਜਿਨ੍ਹਾਂ ਦੀ ਇਸ ਤਰ੍ਹਾਂ ਦੀ ਪ੍ਰੀਤ ਹੈ ਗੁਰੂ ਦੇ ਨਾਲ ਜਿਵੇਂ ਉੱਪਰ ਦੱਸ ਕੇ ਆਏ ਹੈ, ਉਹਨਾਂ ਨੂੰ ਫਿਰ ਗੁਰੂ ਨੂੰ ਕੁਛ ਦੇਣਾ ਪੈਂਦਾ ਹੈ. ਕਹਿਣ ਲੱਗੇ ਉਹ ਫਿਰ ਗੁਰੂ ਤੋਂ ਕਿਸ ਤਰ੍ਹਾਂ, ਆਪ ਕਹਿਣ ਲੱਗੇ ਕਿ ਜਿਹੜੇ ਤਨ ਦੇ ਭੋਗ ਹੈ ਉਹ ਇੱਕ ਛਿਨ ਵਿੱਚ ਛੁੱਟ ਜਾਂਦੇ ਹੈ, ਫਿਰ ਭੋਗ ਹੈ ਜਿਹੜੇ ਇਹ ਖੁਸ਼ਕ ਲੱਗਦੇ ਹੈ, ਫਿੱਕੇ ਲੱਗਦੇ ਹੈ, ਦ੍ਰਿਸ਼ਟੀਕੋਣ ਹੀ ਇਨਸਾਨ ਦਾ ਬਦਲ ਜਾਂਦਾ ਹੈ. ਅਗਰ ਸਾਰੀ ਦੁਨੀਆ ਦਾ ਰਾਜ ਵੀ ਇੱਕ ਪਾਸੇ ਰੱਖ ਦੇਈਏ ਕਿ ਤੂੰ ਇਹ ਇਨਾਮ ਵਿੱਚ ਲੈ ਲਈ ਔਰ ਆਹ ਭੋਗ ਦੁਨੀਆ ਦੇ ਭੋਗ ਲੈ ਇਹਨਾਂ ਦੇ ਵਿੱਚ ਤੂੰ ਰਹਿ, ਉਹ ਕਦੇ ਵੀ ਪ੍ਰਾਪਤ ਨਹੀਂ ਕਰੇਗਾ ਆਪਦੇ ਗੁਰੂ ਦੀ ਦਾਤ ਨੂੰ ਛੱਡਣ ਵਾਸਤੇ ਤਿਆਰ ਹੀ ਨਹੀਂ ਹੋ ਸਕਦਾ ਗਾ.
Ahora él nos dice que aquellos amados que sienten tal amor como se ha descrito en las líneas anteriores, cuando existe un amado que tiene ese amor así por el maestro, incluso el maestro le tiene que dar algo a ese amado. También ese amado tiene que sacrificar mucho para lograr lo que el maestro le quiere dar. Para aquella persona que ha desarrollado un amor así por el maestro, los placeres del mundo ya no tienen ningún sabor. Él abandona todos los placeres de este mundo. Así alguien le ofrezca el mundo entero y todas las cosas que le pertenecen al mundo y así le digan ven y goza de todos los placeres del mundo, sin embargo esta persona no aceptará lo que le ofrecen porque él sabe que al gozar de los placeres del mundo perderá la gracia que el maestro le desea dar.
Tan ki lagan bhog indri ke छिन में सब बिसराए, गुरु की मूरत बसी हिए में, आठ पैर गुरु संग रहाए, असे गुरु भगत करी जिन पूरी, ते ते नाम समाए।
जिन्ना प्रेमिया ने सिमर नजरिए नौ द्वारे खाली करके अखां पिछे आ गए, शब्द ना जुड़ गए, सूर चंद्रमा सितारे पार करके गुरु दे स्वरूप नूं उहनां ने अंदर प्रगट कर लिया है, ओह इस तरह गुरु नाल 24 घंटे रखते हैं जिवें इंसान दा परछावा है। तो आप कहण लगे उहनां दी जिहड़ी गुरु भगती है वह पूरी हो गई है, अगे गुरु की करता है शब्द दर शब्द उस नूं मालिक दे दरबार ले जांदा है।
Aquellos amados que han logrado llegar a este punto entre las dos cejas, aquellos que han llegado hasta este punto después de hacer su simran y después de elevarse por encima de las 9 aperturas del cuerpo, ellos logran cruzar la luna, las estrellas, el sol, llegan a la forma radiante del maestro. Y una vez que manifiestan esta forma radiante del maestro, esta forma siempre permanece con ellos, así como siempre tenemos a la sombra. La devoción al maestro se completa cuando vamos internamente y manifestamos allí su forma. ¿Qué hace el maestro después? Él lleva el alma de un Shabbat a otro y de esta forma la lleva de regreso a su fuente.
Pani, samundar de vichon bukharat ban ke udda hai, badlan de vich ja ke sama janda hai, gandi jagah pahadan te harek jagah ja ke bars ke thede thokra kha ke ਜਦੋਂ ਫਿਰ ਉਹਨੂੰ ਸੂਰਜ ਦੀ ਤਪਸ਼ ਮਿਲਦੀ ਹੈ, ਫਿਰ ਉਹ ਬਦਲਾਂ ਵਿੱਚ ਜਾ ਕੇ ਸਮਾ ਜਾਂਦਾ ਹੈ, ਫਿਰ ਉਸਨੂੰ ਪਤਾ ਲੱਗਦਾ ਹੈ ਕਿ ਮੈਂ ਤਾਂ ਪਹਿਲਾਂ ਵੀ ਪਵਿੱਤਰ ਸੀ, ਹੁਣ ਵੀ ਪਵਿੱਤਰ ਹੈ, ਮੈਂ ਤਾਂ ਗੰਦ ਦਾ ਸਾਥ ਲੈ ਕੇ ਗੰਦਗੀ ਆਪਣੇ ਆਪ ਨੂੰ ਸਮਝਣ ਲੱਗ ਗਿਆ ਸੀ। ਇਸੇ ਤਰ੍ਹਾਂ ਆਤਮਾ ਉਹ ਪਰਮਾਤਮਾ ਦੇ ਵਿੱਚੋਂ ਇੱਥੇ ਸੰਸਾਰ ਦੇ ਵਿੱਚ ਆਉਂਦੀ ਹੈ, ਮਨ ਦਾ ਸਾਥ ਲੈ ਕੇ ਇੰਦਰੀਆਂ ਦੇ ਭੋਗਾਂ ਦੇ ਵਿੱਚ ਫਸ ਕੇ ਇਹ ਆਪਣੇ ਆਪ ਨੂੰ ਇੱਕ ਗੰਦ ਦਾ ਹਿੱਸਾ ਸਮਝਣ ਲੱਗ ਗਈ ਹੈ। ਜਦੋਂ ਇਸ ਨੂੰ ਸ਼ਬਦ ਦੀ ਤਪਸ਼ ਪੂਰਾ ਗੁਰੂ ਸ਼ਬਦ ਨਾਮ ਦੇ ਨਾਲ ਜੋੜ ਦਿੰਦਾ ਹੈ, ਗੁਰੂ ਦੇ ਦੱਸੇ ਹੋਏ ਤਰੀਕੇ ਦੇ ਮੁਤਾਬਕ ਜਦ ਅਸੀਂ ਭਗਤੀ ਕਰਦੇ ਹਾਂ, ਅੰਦਰ ਸ਼ਬਦ ਨਾਲ ਜਾ ਕੇ ਜੁੜ ਜਾਂਦੇ ਹਾਂ, ਗੁਰੂ ਦੇ ਸਰੂਪ ਨੂੰ ਪ੍ਰਗਟ ਕਰ ਲੈਂਦੇ ਹਾਂ, ਗੁਰੂ ਉਸੇ ਨਾਮ ਦੇ ਵਿੱਚ ਜਿਹੜੇ ਵਿੱਚ ਉਹ ਆਈ ਹੈ ਸਮੁੰਦਰ ਦੇ ਵਿੱਚ ਜਾ ਕੇ ਇਸ ਤਰ੍ਹਾਂ ਮਿਲਾ ਦਿੰਦਾ ਹੈ ਜਿਵੇਂ ਪਾਣੀ ਵਿੱਚ ਪਤਾਸਾ ਮਿਲ ਜਾਂਦਾ ਹੈ। ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ, ਰਾਮ ਕਬੀਰਾ ਏਕ ਭਏ ਆ ਕੋਈ ਨਾ ਸਕੇ ਪਛਾਣੀ। ਆਤਮਾ ਉਸ ਪਰਮਾਤਮਾ ਦਾ ਇਸ ਰੂਪ ਹੈ, ਉਹ ਪਰਮਾਤਮਾ ਦੇ ਹਿੱਸਾ ਹੈ, ਕੋਈ ਨਹੀਂ ਪਛਾਣ ਸਕਦਾ ਕਿ ਇਹ ਕਤਰਾ ਸੀ, ਇਹ ਲਹਿਰ ਹੈ, ਇਹ ਬੂੰਦ ਹੈ। ਬੂੰਦ ਵੀ ਪਾਣੀ ਹੈ, ਲਹਿਰ ਵੀ ਪਾਣੀ ਹੈ, ਸਮੁੰਦਰ ਵੀ ਪਾਣੀ ਹੈ, ਉਹ ਵੀ ਪਰਮਾਤਮਾ ਹੈ, ਆਤਮਾ ਵੀ ਪਰਮਾਤਮਾ ਦੇ ਵਿੱਚ ਜਾ ਕੇ ਸਮਾ ਜਾਂਦੀ ਹੈ।
Cuando el agua cae del cielo en la forma de la lluvia, cae en diferentes lugares, puede caer sobre las montañas, puede caer sobre sitios sucios, cae en diferentes sitios. Cuando el agua cae sobre la suciedad, pierde su propia forma. Cuando la lluvia se mezcla con la suciedad, con el mugre, ella considera que es mugre, que es suciedad, pero una vez que el agua se va al océano y después cuando el sol calienta el agua y ésta se evapora y forman las nubes, el agua se da cuenta y recuerda el momento cuando estaba mezclada con la suciedad. En ese tiempo ella pensaba que era la suciedad, pero después cuando ya se evaporó y se convirtió en parte de una nube, se da cuenta que es muy pura y es muy limpia. Lo mismo sucede con nuestra alma. Cuando nuestra alma salió de Dios Todopoderoso, se fue en compañía de la mente y los órganos de los sentidos, los placeres del mundo. Ella hizo todo tipo de cosas sucias, se mezcló tanto con la mente y con los órganos de los sentidos que ella sintió que era parte de ellos, que era uno de ellos. Pero después, cuando el alma va donde el Maestro Perfecto, hace la meditación del Maestro Perfecto y logra ir internamente, poco a poco, a medida que ella va abandonando la compañía de la mente y los órganos de los sentidos, ella se va dando cuenta que no es como la mente ni es sucia. Ella también se da cuenta que ella es pura y es de la misma esencia de Dios Todopoderoso. cuando ella abandona todas estas cosas y logra purificarse totalmente, se da cuenta que no existe ninguna diferencia entre ella y Dios Todopoderoso. Así como no existe ninguna diferencia entre la gota, la ola y el océano. La gota es agua, la ola también es agua y el océano también es agua. Igualmente no existe ninguna diferencia entre el alma y el maestro perfecto. Y después de mezclarse o unirse a Dios Todopoderoso, nuestra alma también es Dios. Kabir Sahib dice, Kabir y Dios son uno, nadie puede ver ninguna diferencia entre ellos. Una vez que el alma se una a Dios Todopoderoso, nadie puede decir, esta es el alma y este es Dios.
Ase Guru Bhagat Kari Jin Puri Tete Naam Samaye Swanti Bund Jas Rat Tapiha As Tun Naam Lagaye Naam Pratap Surat Ab Jagi काट शब्द सुनाए
कहंदे उना दा प्यार सिमरन दे नाल गुरु दे नाल इस तरह दा हुंदा है जिवें पपीहे दा स्वांति बूंद दे नाल हुंदा है स्वांति बूंद नूं भुलदा नहीं क्योंकि उस दी जान हुंदी है कहण लगे जिन्ना सेवकां दी ए हालत हो जांदी है उना दे अंदर शब्द प्रगट हो जांदा है सुत्ते है जागदे है बैठे है ਉਹ ਸ਼ਬਦ ਦਿਨ ਰਾਤ ਉਹਨਾਂ ਨੂੰ ਬਗੈਰ ਕੰਨ ਬੰਦ ਕੀਤਿਆਂ ਉਹਨਾਂ ਨੂੰ ਸੁਣਨ ਲੱਗ ਜਾਂਦਾ ਹੈ
Ahora él dice que aquellas personas que aman al maestro y que sienten tal amor por el maestro así como esta ave que una únicamente bebe una gota en particular de la lluvia que se llama una gota swanti ellos no olvidan al maestro ni olvidan el simra ni siquiera por un solo momento Ellos siempre le oran al maestro, siempre recuerdan al maestro de la misma forma como esta ave anhela tener esta gota.
ਉਹ ਅੰਦਰੋਂ ਜਾਗਦੇ ਹੈ ਕਿ ਉਹਨਾਂ ਦੀ ਸੁਰਤ ਜਾਗ ਪੈਂਦੀ ਹੈ ਬਾਹਰੋਂ ਉਹਨਾਂ ਦਾ ਤਨ ਸੁਣਦਾ ਹੈ
Por dentro ellos siempre están despiertos porque su surat o su atención está siempre despierta. Únicamente su cuerpo se ve durmiendo por fuera.
ਕਬੀਰ ਸਾਹਿਬ ਨੇ ਕਿਹਾ ਕਿ ਸੰਤ ਦਾ ਜਿਹੜਾ ਸੋਭਣ ਹੈ ਉਹ ਜਾਗਦੇ ਹੋਏ ਸੁੱਤੇ ਹੋਏ ਜਾਗਦੇ ਹੈ ਕਿਉਂਕਿ ਉਹ ਅੰਦਰੋਂ ਜਾਗਦੇ ਹੈ ਬਾਹਰੋਂ ਸੁੱਤੇ ਹੈ
Kabir Sahib dice que cuando los santos duermen, no duermen como las personas del mundo, cuando ellos están dormidos, por dentro están despiertos. Aun cuando estén dormidos, sin embargo, están totalmente despiertos.
ਨਾਮ ਪ੍ਰਤਾਪ ਗੁਰੂ ਸ਼ਬਦ ਸਮਾਨੀ ਸੁਨ ਸ਼ਬਦ ਸਤ ਸ਼ਬਦ ਮਿਲਾਏ ਅਲਖ ਸ਼ਬਦ ਔਰ ਅਗਮ ਸ਼ਬਦ ਲੇ ਨਿਜ ਪਦ ਰਾਧਾ ਸਵਾਮੀ ਆਏ ਪੂਰਾ ਕਰ ਪੂਰੀ ਗਤ ਪਾਈ ਅਬ ਕੁਛ ਆਗੇ ਕਾ ਨਾ ਜਾਏ
ਸਵਾਮੀ ਜੀ ਮਹਾਰਾਜ ਕਹਿੰਦੇ ਜਦੋਂ ਸੁਰ ਸ਼ਬਦ ਦੇ ਨਾਲ ਲੱਗ ਪਏ ਵਿੱਚ ਲੱਗ ਕੇ ਜਾਗ ਪਈ ਹੈ ਕਹਿਣ ਲੱਗੇ ਕਦੇ ਸ਼ਬਦ ਬ੍ਰਹਮ ਦੇ ਵਿੱਚ ਉਹੀ ਸ਼ਬਦ ਲੈ ਜਾਂਦਾ ਉਹੀ ਸ਼ਬਦ ਪਾਰ ਬ੍ਰਹਮ ਦੇ ਵਿੱਚ ਉਹੀ ਇਹਨੂੰ ਅਗਮ ਅਲੱਖ ਦੇ ਵਿੱਚ ਲੈ ਜਾਂਦਾ ਹੈ ਸ਼ਬਦ ਵੀ ਅਲੱਖ ਹੈ ਅਗਮ ਹੈ ਪਰਮਾਤਮਾ ਹੈ ਆਪ ਕਹਿਣ ਲੱਗੇ ਉਹਦੇ ਵਿੱਚ ਜਾ ਕੇ ਸਮਾ ਜਾਂਦੀ ਹੈ ਤੋ ਉਹੀ ਸ਼ਬਦ ਦੇ ਤਾਰ ਕੇ ਸਾਡੇ ਵਿੱਚ ਸਵਾਮੀ ਜੀ ਮਹਾਰਾਜ ਕਹਿੰਦੇ ਆਉਂਦਾ ਹੈ ਅੱਗੇ ਕੁਛ ਕਹਿਣ ਨੂੰ ਆਤਮਾ ਉਸ ਪਰਮਾਤਮਾ ਚ ਸਮਾ ਗਈ ਹੈ ਅਬ ਕੁਛ ਅੱਗੇ ਕਹਿ ਨਾ ਜਾਏ ਕਤਰਾ ਸਮੁੰਦਰ ਵਿੱਚ ਮਿਲ ਗਿਆ ਹੈ ਸਮੁੰਦਰ ਦਾ ਰੂਪ ਹੋ ਗਿਆ ਹੈ ਹੁਣ ਕੀ ਕਿਹਾ ਜਾਵੇ ਕਬੀਰ ਸਾਹਿਬ ਕਹਿੰਦੇ ਗਈ ਪੁਤਲੀ ਲੂਣ ਕੀ ਥਾ ਸਿੰਧ ਕਾ ਲੈਣ ਅਨਾਥ ਆਪ ਪਾਣੀ ਪੀ ਉਲਟ ਕਹੇ ਕੋ ਬੈਣ
Ahora Swami Ji Maharaj dice que cuando esa alma se despierta al Shabad, cuando se une al Shabad, ese Shabad la lleva a diferentes regiones, la lleva a Lak, a Agam y a muchas diferentes regiones. Y a donde quiera que vaya nuestra alma, se mezcla totalmente con esa región y se convierte en esa región. Dios Todopoderoso es inalcanzable y no se puede conocer su profundidad. Cuando nuestra alma llega a aquellas regiones y se vuelve una con ellas, ella también se vuelve inalcanzable y no se puede conocer su profundidad. De manera que Swamiji Maharaj dice que cuando el alma regresa a su origen, ¿qué queda por decirse? ¿Qué más puede decir uno? Kabir Sahib dice que es como un poco de sal que trata de buscar su origen, se va al océano, pero una vez que llega al océano se mezcla totalmente, se disuelve totalmente en el océano y no puede regresar para hablarnos acerca de su origen. Lo mismo sucede con el alma, ella desea buscar su origen, pero una vez que ella llega y se mezcla y se une a Dios Todopoderoso, ella ya no existe y ya no puede regresar a contarnos acerca de su origen.
ਬਰਸ਼ਾਤਾ ਮੈਂ ਨਹੀਂ ਹਾਂ ਹਾਂਜੀ ਹਾਂ ਬੇ ਪਰਮ ਪਿਤਾ ਪਰਮਾਤਮਾ ਕਿਰਪਾਲ ਨੇ ਸਾਵਣ ਨੇ ਸਾਨੂੰ ਜੋ ਮੌਕਾ ਦਿੱਤਾ ਇਸ ਕਾਰਜਕ੍ਰਮ ਦਾ ਕੋਈ ਲਫ਼ਜ਼ ਨਹੀਂ ਜਿਹਦੇ ਨਾਲ ਉਹਦਾ ਧੰਨਵਾਦ ਕਰੀਏ ਜਿਸ ਤਰ੍ਹਾਂ ਉਹਨਾਂ ਨੇ ਖੁੱਲ੍ਹੇ ਦਿਲ ਨਾਲ ਸਾਨੂੰ ਇਹ ਮੌਕਾ ਦਿੱਤਾ ਹੈ ਸਾਡਾ ਹੀ ਫਰਜ਼ ਬਣਦਾ ਹੈ ਕਿ ਤਨੋ ਮਨੋ ਸ਼ਬਦ ਨਾਮ ਦੀ ਕਮਾਈ ਕਰੀਏ ਜੀਵਨ ਨੂੰ ਪਵਿੱਤਰ ਬਣਾਈਏ ਤੈਰੀ ਰੱਖੀਏ
No existen palabras a través de las cuales yo pueda expresar mi agradecimiento al Supremo Señor Padre Sawan y Kirpal, quienes nos dieron esta oportunidad de estar aquí sentados juntos para cantar sus alabanzas y cantar su gloria. Así como ellos nos dieron esta oportunidad de sentarnos en su remembranza, nosotros también debemos comprender esta gracia y debemos hacer nuestras meditaciones de todo corazón. Con toda regularidad deberíamos hacer nuestro bhajan y nuestro simran y llevar nuestros diarios.
ਪ੍ਰਬੰਧਕਾਂ ਨੇ ਜੋ ਵੀ ਤਨੋ ਮਨੋ ਆਪਣੇ ਪ੍ਰਬੰਧ ਕੀਤਾ ਹੈ ਅਸੀਂ ਸਭ ਦੇ ਧੰਨਵਾਦੀ ਹਾਂ ਕਿਉਂਕਿ ਨਵੀਂ ਜੀ ਜਗ੍ਹਾ ਸੀਗੀ ਤੋ ਆਸ਼ਾ ਕਰਦੇ ਹਾਂ ਅਗਰ ਕਿਸੇ ਕੋਈ ਸੇਵਾ ਕਰਦੇ ਹਾਂ ਕੋਈ ਊਣਤਾ ਹੀ ਰਹਿ ਜਾਂਦੀ ਹੈ ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ ਹੈ ਆਸ਼ਾ ਕਰਦੇ ਹਾਂ ਆਪ ਪਿਆਰ ਲੈ ਕੇ ਜੋ ਸਤਿਗੁਰਾਂ ਨੇ ਸਾਨੂੰ ਸਤਸੰਗ ਦੇ ਵਿੱਚ ਸਮਝਾਇਆ ਹੈ ਉਸ ਨੂੰ ਲੈ ਕੇ ਨਿਮਰਤਾ ਲੈ ਕੇ ਘਰਾਂ ਵਿੱਚ ਜਾਣਾ ਹੈ ਕਿਸੇ ਨੇ ਨਫ਼ਰਤ ਲੈ ਕੇ ਕਿਸੇ ਪ੍ਰਤੀ ਨਹੀਂ ਜਾਣਾਗਾ
Me siento muy agradecido con todos los amados que organizaron este programa y aquellos que trabajaron fuertemente aquí. Como ustedes saben, este es un sitio nuevo y es la primera vez que hemos hecho algún programa. Es posible que los amados hayan sentido no se cumplieron todas las cosas como ellos pensaban que se iban a hacer o hayan sentido que haya faltado algo. Espero que ustedes no le presten atención a estas cosas que les hayan podido faltar y que más bien cuando regresen y se vayan de acá se lleven únicamente el amor. Debemos llevarnos de este sitio y conservar únicamente aquellas cosas que escuchamos en este sitio y también llevarnos aquella gracia que los maestros han derramado sobre nosotros. No debemos llevarnos ni ningún sentimiento de enemistad, ni de odio, ni ningún sentimiento malo. Lo único que debemos llevarnos de acá es la gracia que hemos recibido del maestro.